ਹੋਵੇਗਾ ਤੇ ਕੀਰਤਨ ਦੀ ਧੁਨ ਤੇਰੇ ਕੰਨ ਚ ਪਵੇਗੀ, ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਾਸਟਰ ਹੋ ਗਿਆ। ਇੱਕ ਸਿੱਖ ਹੋਰ ਤਰ੍ਹਾਂ ਤੇ ਉਹਨੇ ਕਿਹਾ ਕਿ ਪ੍ਰੇਮੀਆਂ, ਜੇ ਤੂੰ ਆਪਣੇ ਮਿੱਤਰ ਬਣਾਉਣਾ ਚਾਹੁੰਦਾ ਹੈ ਤਾਂ ਗੁਰੂ ਸੱਚੇ ਪਾਤਸ਼ਾਹ ਚਰਨਾਂ ਦੀ ਜਿਹੜੀ ਧੂਰੀ ਹੈ ਇਹਨੂੰ ਜੇ ਨੇਤਰਾਂ ਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਕੜੇ ਪਿੰਡ ਵਾਲੇ ਅੰਨੇ ਨੇ ਸਤਿਗੁਰ ਦੇ ਜੋੜੇ ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ ਤੇ ਧੂਰੀ ਮਾਰ ਲਈ ਸੀ ਤੇ ਨੇਤਰਾਂ ਚ ਪ੍ਰਕਾਸ਼ ਹੋ ਗਿਆ ਤੇ ਅੰਨਾ ਪੁਣਾ ਚੱਕਿਆ ਗਿਆ ਸੀ। ਪਰ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹ ਰੋ, ਸੁਣ ਕੇ ਉਸਦੇ ਪਾਸੋਂ ਸਤਿਗੁਰ ਦੇ ਜਨਮ ਜੋੜੇ ਤੋਂ ਧੂਰੀ ਲਾ ਕੇ ਆਪਣੇ ਨੇਤਰਾਂ ਤੇ ਲੋੜ ਤੋਂ ਗੁਰੂ ਦੇ ਪਿਆਰੇ ਦਿਸਣ ਵਾਸਤੇ ਅੱਖਾਂ ਵਿੱਚ ਇਹ ਪ੍ਰਕਾਸ਼ ਪ੍ਰਾਪਤ ਕਰ ਲਿਆ ਸੀ। ਜਾਂ ਇਸੇ ਤਰ੍ਹਾਂ ਸੁਣ ਕੇ ਜਿਹੜੇ ਅੰਧੇ ਅਗਿਆਨੀ ਜੀਵ ਹਨ ਜਿਨ੍ਹਾਂ ਦੇ ਵਿਚਾਰ ਦੀ ਨਿਗਾਹ ਨਹੀਂ, ਉਹ ਭਾਈ ਸਾਹਿਬ ਗਿਆਨ ਪਰਮਾਰਥ ਦੇ ਰਾਸਤੇ ਨੂੰ ਪਾ ਲੈਂਦੇ ਹਨ।
ਅੰਧੇ
ਜਿੱਥੇ ਬੁੱਧੀ ਕਰਕੇ ਅੰਨੇ ਹਨ ਜੀਵ, ਬੁੱਧੀ ਕੰਮ ਨਹੀਂ ਕਰਦੇ, ਉਹ ਸਾਨੂੰ ਪ੍ਰਾਪਤ ਰਾਹ ਨੂੰ ਵੱਡਿਆਂ ਬਜ਼ੁਰਗਾਂ ਦੀ ਸਿੱਖਿਆ ਪਾ ਕਰਕੇ ਉਹ ਗੁਰੂ ਕੇ ਪਿਆਰ ਭਗਤੀ ਦਾ ਰਸਤਾ ਪਾਉਂਦੇ ਹਨ। ਇਹਨਾਂ ਦੀ ਬੁੱਧੀ ਇੰਨੀ ਹੋ ਚੁੱਕੀ ਵਿਸ਼ੇ ਵਿਸ਼ਿਆਂ ਦੀ ਮੱਤ ਹੈ, ਉਹ ਸੁਣਕੇ ਦਾ ਤਿਆਗ ਕਰਕੇ ਗਿਆਨ ਆਤਮ ਸ਼੍ਰੇਣੀ ਬੁੱਧੀ ਦੀ ਪ੍ਰਾਪਤੀ ਵਾਲੇ ਹੋ ਕੇ ਵਾਹਿਗੁਰੂ ਦੇ ਰਸਤੇ ਨੂੰ ਪਾਉਂਦੇ ਹਨ।
ਹਾਥ ਹੋਵੇ
ਅਸਗਰ ਸਾਹਿਬ ਨੇਤੇ ਪੜ੍ਹਦੇ ਆ ਸਿੰਘੋ ਵੇਖ ਲਓ ਤੇ ਸੁਣਦੇ ਵੀ ਜਿਹੜੇ ਉਹ ਵੀ ਸਾਰੇ ਪੜ੍ਹਦੇ ਹੋਣਗੇ। ਘੱਟ ਤੋਂ ਘੱਟ ਇੱਕ ਦਾ ਕੋਈ ਹੋਵੇ ਤੇ ਕਿਹਾ ਨਹੀਂ ਜਾ ਸਕਦਾ ਨਾ ਪੜ੍ਹੇ। ਇਹ ਪੰਜ ਦੀਆਂ ਨਿੱਤ ਪੜ੍ਹਦੇ ਹੈ, ਇੱਕ ਦੇ ਰਾਣੀ ਕਈ ਸੈਂਕੜੇ ਦੇ ਰਾਹ ਵੀ ਪੜ੍ਹਦੇ ਹੋਣਗੇ ਪ੍ਰੇਮੀ। ਸੁਣਿਆ ਹਾਸ ਹੋਵੇ ਅਸਗਾ ਹੋ, ਜੇ ਪਰਮੇਸ਼ਰ ਦਾ ਨਾਮ ਸੁਣੀਏ ਤਾਂ ਜੋ ਸਮੁੰਦਰ ਹੈ ਇਹ ਹੱਥ ਚ ਕਿੰਨਾ ਹੀ ਹੋ ਜਾਂਦਾ ਜੇ ਉਹਦੀ ਕਿਰਪਾ ਹੋ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਤੇਰਾ ਜੰਗ ਕੀਤਾ, ਅੱਠ ਤੋਂ ਪਾਰ 48 ਸੋਲਾ ਸਿੰਘ ਤੇ ਹਰੀ ਸਿੰਘ ਨਰਵੇ ਦੀ ਮੌਤ ਹੋ ਗਈ। ਪਤਾ ਲੱਗਾ ਸ਼ੇਰੇ ਪੰਜਾਬ ਨੂੰ ਉਸ ਵੇਲੇ ਤਿਆਰੀ ਕਰਕੇ ਸਹਾਇਤਾ ਕਰਨ ਵਾਸਤੇ ਤੁਰਿਆ ਹੈ। ਦਰਿਆ ਵਿੱਚ ਜਾ ਕੇ ਦੇਖਿਆ ਤੇ ਪਾਣੀ ਤੇਜ਼ੀਆਂ ਚੱਲ ਰਿਹਾ, ਕਿਸੇ ਨੂੰ ਰਸਤਾ ਨਹੀਂ ਦਿੱਤਾ। ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਇਹ ਵੀ ਨਾਲ ਸਨ। ਪੁੱਛਿਆ ਮਹਾਰਾਜ ਕੀ ਗੱਲ, ਕਿਹੜਾ ਉਦਾਸ ਹੈ? ਕਹਿਣ ਲੱਗੇ ਜੇ ਫੌਜ ਉਪਰਾਉਣੀ ਸੀ ਦਰਿਆ ਰਸਤਾ ਨਹੀਂ ਦਿੰਦਾ। ਬਾਬਾ ਜੀ ਨੇ ਆਪਣਾ ਹੱਥ ਦਰਿਆ ਵਿੱਚ ਖੜਾ ਕਰਕੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਕਿ ਭਾਈ ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਸਾਰੀਆਂ ਚੀਜ਼ਾਂ ਰਾਹ ਦਿੰਦੀਆਂ ਹਨ। ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ, ਗੋਡੇ ਗੋਡੇ ਪਾਣੀ ਰਹਿ ਗਿਆ ਦਰਿਆ ਚ। ਮਹਾਰਾਜਾ ਰਣਜੀਤ ਸਿੰਘ ਸਾਰੀ ਫੌਜ ਨੂੰ ਲੈ ਕੇ ਪਾਰ ਉਤਰ ਗਿਆ ਤੇ 200 ਮੁਸਲਮਾਨਾਂ ਦੇ ਫੌਜ ਨਾਲ ਭਰਤੀ ਕਰਦੇ ਸੀ। ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਰੱਖਿਆ ਕਰਦੇ ਸੀ, ਹੁਣਦਿਆਂ ਦੀ ਤਰ੍ਹਾਂ ਨਹੀਂ ਕਿ ਸਿੱਖਾਂ ਦਾ ਡੇਢ ਹੀ ਹੋਵੇ ਤੇ ਟੋਪੀਆਂ ਵਾਲੇ ਦੇ 98 ਭਰਤੀ ਹੋਣ ਤੇ ਕਸੁੰਨ ਪੈਣ ਤੇ 98 ਵਾਲੇ ਦਿੱਲੀ ਤੇ 150 ਵਾਲੇ ਬਾਰਡਰ ਤੇ। ਇਸ ਤਰ੍ਹਾਂ ਨਹੀਂ ਕਰਦਾ ਮਹਾਰਾਜਾ ਰਣਜੀਤ ਸਿੰਘ, ਇੱਕੋ ਜਿਹਾ ਸਤਿਕਾਰ ਸਾਰਿਆਂ ਨੂੰ ਦਿੰਦਾ ਸੀ। ਪਰ ਉਹ ਜਿਹੜੇ ਰੱਖੇ ਸੀ ਵਿੱਚ ਉਹ ਸ਼ਬਦ ਤੁਹੀਣਿਆਂ ਨੇ ਨਿਸ਼ਚਾ ਨਾ ਕੀਤਾ ਗੁਰਮੁਖਾਂ ਤੇ ਗੁਰੂ ਕੀ ਬਾਣੀ ਤੇ। ਕਹਿਣ ਲੱਗੇ ਕੀ ਪਤਾ ਬਾਬੇ ਪੜ੍ਹੀ ਤਾਂ ਜਾਂਦੇ ਆ, ਦਰਿਆ ਰੋਜ਼ ਕਿਉਂ ਲੈ ਜਾਵੇ, ਬੱਚਿਆਂਗੇ ਕਿ ਨਹੀਂ ਬੱਚਾਂਗੇ? ਸ਼ਰਧਾ ਨਹੀਂ ਸੀ ਤੇ ਬਾਹਰ ਖੜੇ ਸੁਣੀ ਗਏ ਆ, ਫੌਜ ਵਿੱਚ ਵੀ ਲੰਘ ਗਈ ਹੈ, ਬਾਕੀ ਫੌਜ ਤਾਂ ਚਲੇ ਗਏ ਤੇ ਬਾਬਾ ਵੀਰ ਸਿੰਘ ਜੀ ਨੇ ਵੀ ਆਪਣਾ ਹੱਥ ਵਾਹਿਗੁਰੂ ਦਾ ਜਾਪ ਕਰਦੇ ਹੋਇਆ ਤੇ ਪਾਰ ਲੰਘਾ ਲਿਆ। ਜਿਹੜੇ 200 ਮੁਸਲਮਾਨ ਸੀ ਉਹ ਜਿਹੜਾ ਪਿੱਛੋਂ ਲੰਘਣ ਲੱਗੇ ਤੇ ਸ਼ਰਧਾ ਤੋਂ ਹੀਣੀ ਵਿੱਚੇ ਰੁੜ ਗਏ। ਬਾਬਾ ਜੀ ਨੂੰ ਕਹਿਣ ਲੱਗੇ ਜੀ ਇਹਨਾਂ ਨੂੰ ਬਚਾਓ। ਕਹਿੰਦੇ ਨੇ ਭਾਈ ਨੂੰ ਗੁਰੂ ਕੀ ਬਾਣੀ ਤੇ ਨੇਤਰ ਨੂੰ ਦਰਿਆ ਭੇਤੀ ਹੋ ਜਾਣ ਦਿਓ। ਇਸ ਤਰ੍ਹਾਂ ਉਹ ਰੁੜੇ ਸਨ, ਪਰ ਜਿਹੜਾ ਦਰਿਆ ਸੀ ਇਹ ਸੁਣਿਆ ਹੱਥ ਹੋਵੇ ਅਸਗਾ ਹੋ ਤਾਂ ਗੁਰੂ ਕੇ ਪਿਆਰ ਬੜਾ ਭਾਰੀ ਡੂੰਘਾ ਹੱਥ ਹੱਥ ਜਿੰਨਾ ਹੀ ਰਹਿ ਗਿਆ ਸੀ, ਗੋਡਿਆਂ ਤੋਂ ਉੱਪਰ ਪਾਣੀ ਨਹੀਂ ਸੀ ਕਿਸੇ ਦੇ ਆਇਆ। ਐਸੀ ਬੜੀ ਭਾਰੀ ਮਹੱਤਤਾ ਪਰਮੇਸ਼ਰ ਦੇ ਨਾਮ ਸੁਣਨ ਦੀ ਤੇ ਸੁਣਦੇ ਆਪਾਂ ਨੀਤੀ ਹੈ ਤੇ ਜਰਾ ਕਿਸੇ ਪਾਸੋਂ ਕੰਨ ਦੇ ਖੜਕਦੇ ਦਿਸੇ ਉਸ ਵੇਲੇ ਚਿਹਰੇ ਵੇਖਣੇ ਹੁਣ ਖੜਕਦੀ ਤਾਂ ਕਿਤੇ ਰਹਿ ਗਈ। ਆ ਮਾੜਾ ਜਿਹਾ ਲੌਂਗੋਵਾਲ ਵਰਗਾ ਕਿਤੇ ਉਸ ਤੇ ਬੋਲਦੇ ਹੋਏ ਤੇ ਰੋਟੀ ਨੀ ਹਜਮ ਹੁੰਦੀ, ਕਹਿੰਦੇ ਪਾਣੀ ਨੀ ਲੰਘਦਾ, ਚਿੱਕਰੇ ਆ ਗਏ ਬੁੱਲਾਂ ਤੇ ਕਾਹਦਾ ਨਿਤਨੇ ਹੋਏ ਆਪਣੇ ਸਾਰੀ ਜ਼ਿੰਦਗੀ ਹੈ। ਪਰ ਖਾਲਸਾ ਜੀ ਪਰਮੇਸ਼ਰ ਦੇ ਨਾਮ ਦਾ ਸੁਣਦਾ ਬੜਾ ਭਾਰੀ ਮਹਾਤਮਾ ਨੇ ਕਿਹਾ ਰੱਖਿਆ ਕਰੋ। ਜਾਮ ਗੁਰੂ ਹੋਏ ਵੱਲ ਲੱਖ ਬਾਹਰ ਕਿਹਾ ਕਿ ਜੇ ਗੁਰੂ ਸਾਹਿਬ ਦਾ ਹੁਕਮ ਹੈ ਇਹਦੇ ਤੇ ਪ੍ਰਤੀਤ ਕਰਾਂਗੇ ਤੇ ਸੱਚੇ ਪਾਤਸ਼ਾਹ ਤੱਪੀ ਵਾਰ ਨਹੀਂ ਲਗਨ ਦੇਣਗੇ। ਇੱਕ ਗੁਜਰੀ ਸੀ ਕੋਈ, ਉਹ ਦੁੱਧ ਵੇਚਿਆ ਕਰੇ ਤੇ ਕਿਸੇ ਦੀ ਕਥਾ ਸੁਣਨ ਆ ਗਈ ਜੀ। ਹੁਣ ਆਪਾਂ ਬੈਠੇ ਹੈ, ਮਹਾਤਮਾ ਨੇ ਕਥਾ ਸੁਣਾਈ ਕਿ ਨਾਮ ਸੁਣਨ ਵਾਲਿਆਂ ਨੂੰ ਜਲ ਡੋਬ ਨਹੀਂ ਸਕਦਾ ਗਾ ਤੇ ਪਾਣੀ ਜਿਹੜਾ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਕਥਾ ਸੁਣੀ ਉਹਨੂੰ ਨਿਸ਼ਚਾ ਹੋ ਗਿਆ, ਨਿਸ਼ਚਾ ਕਰਕੇ ਤੇ ਸਿੱਧੀ ਨਦੀ ਦੇ ਵਿੱਚ ਵੀ ਵਾਹਿਗੁਰੂ ਦਾ ਜਾਪ ਕਰਦੇ ਲੰਘ ਗਏ। ਜੋ ਜਾਪ ਕੀਤਾ ਪਾਣੀ ਗੋਡੇ ਗੋਡੇ ਰਹਿ ਗਿਆ, ਹਮੇਸ਼ਾ ਉਹ ਆਉਣ ਲੱਗ ਪਏ ਕਥਾ ਵਿੱਚ। ਇੱਕ ਦਿਨ ਖਿਆਲ ਕੀਤਾ ਵੀ ਮੈਂ ਦਿਨਵਾਨ ਤੋਂ ਕਥਾ ਸੁਣੀ ਹੈ, ਜਿਹਨੇ ਮੈਨੂੰ ਕਥਾ ਸੁਣਾਈ ਇਹਦੀ ਵਾਸਤਾ ਵੀ ਬੜੀ ਉੱਚੀ ਹੋਵੇਗੀ, ਇਹਨੂੰ ਲੰਗਰ ਛਕਾਉਣਾ ਚਾਹੀਦਾ। ਜਦੋਂ ਲੰਗਰ ਛਕਾਉਣ ਵਾਸਤੇ ਬੇਨਤੀ ਕੀਤੀ ਕਹਿੰਦਾ ਹਾਂ ਦੀਦੀ ਛਕ ਲਵਾਂਗੇ, ਪਰ ਉਹਨੂੰ ਕੀ ਪਤਾ ਵੀ ਕਿਹੜੀ ਪਰਖਤ ਮੈਨੂੰ ਪਾ ਦੇਣਾ ਇਹਨਾਂ ਨੇ। ਖਾਲਸਾ ਜੀ ਲੰਗਰ ਤਿਆਰ ਹੋ ਗਿਆ, ਦੀਦੀ ਕਹਿੰਦੇ ਲੰਗਰ
ਖੁਸ਼ੀ ਦਾ ਸਮਾਂ ਬਣਿਆ ਰਹਿੰਦਾ ਮਹਾਂਪੁਰਖਾਂ ਨੂੰ।
ਤੇ ਜੇ ਤਾਂ ਭਾਈ ਦੇਵਤਾ ਵੇਖ ਕੇ ਮਨ ਪਪਰਾਉਣ ਫਿਰ ਹੋਰ ਅਭਿਆਸ ਕਰੀਏ, ਤੇ ਜੇ ਦੇਵਤਾ ਵੇਖ ਕੇ ਮਨ ਚੜ੍ਹਦੀ ਕਲਾ ਚ ਇਹਨਾਂ ਪੰਖਾਂ ਤੇ ਨਿਸ਼ਚ ਆ ਗਿਆ ਕਿ ਰਣ ਦੇਖ ਸੂਰਜ ਚਿੱਤ ਔਲਾਸ, ਜੰਗ ਵੇਖ ਕੇ ਪਰਮੇਸ਼ਰ ਦੇ ਚਰਨ ਤਰਾਲੀ ਚੜ੍ਹਦੀ ਹੈ, ਤੇ ਜਿਹੜੇ ਆਪਣੇ ਵਰਗੇ ਕੜਾਹ ਪ੍ਰਸ਼ਾਦ ਛੱਕ ਕੇ ਤੇ ਰਸਗੁੱਲੇ ਖਾ ਕੇ ਪੱਠੇ ਪੱਲੇ ਸੌਣ ਵਾਲੇ ਹੈ ਤੇ ਚੰਗੇ ਕੱਪੜੇ ਪਾਉਣ ਵਾਲੇ ਹੈ, ਉਹਨਾਂ ਨੂੰ ਵੇਖ ਕਰਕੇ ਚਿਹਰੇ ਦਰਦ ਵੀ ਹੋ ਜਾਂਦੇ ਹੈ, ਪਰ ਪਰਮੇਸ਼ਰ ਦੇ ਪਿਆਰ ਨੂੰ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ, ਖੁਰਾਕ ਦੇ ਸਹਿਤ ਰਹਿੰਦੇ ਹਨ, ਕੋਈ ਗਮੀ ਝੋਰਾ ਫਿਕਰ ਉਹਨਾਂ ਨੂੰ ਚੁੱਭਦਾ ਨਹੀਂ ਹੈ, ਦੁਖਦਾ ਨਹੀਂ ਭਾਈ, ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਤੋ ਸੱਚੇ ਪਰਮੇਸ਼ਰ ਦਾ ਨਾਮ ਆਪਾਂਗੇ, ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਵੀ ਸ਼ਰਧਾ ਤੇ ਵਿਸ਼ਵਾਸ ਰੋਟੀ ਕਰਨ ਨਾਲ ਸੁਣ ਦਾ ਬਲ ਬਖਸ਼ੋ, ਜਿਸ ਕਰਕੇ ਤੇਰੇ ਭਾਰੇ ਵਿਚ ਰਹਿ ਕੇ ਹਰ
ਸਤਨਾਮ ਸ੍ਰੀ ਵਾਹਿਗੁਰੂ ਜੀ ਮੰਨੇ ਕੀ ਦਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹਜ਼ੂਰ ਦੀ ਮਹਾਨ ਕਿਰਪਾ ਸਰਕਾਰ ਜੀ ਰਾਜੇ ਸਿੰਘਾਂ ਪਾਤਸ਼ਾਹ ਤੇ ਕਵੀ ਸਿੰਘਾਂ ਪਾਤਸ਼ਾਹ ਧਰਤੀ ਬਾਣੀ ਦੇ ਕੀਰਤਨ ਦੁਆਰਾ ਅਤੇ ਕਵਿਤਾ ਦੁਆਰਾ ਆਪਣੇ ਸਮੇਂ ਨੂੰ ਸਫਲਾ ਕੀਤਾ ਸੁਣ ਕੇ ਵਡਭਾਗੀ ਬਣੇ ਹਾਂ। ਜੋ ਪਵਿੱਤਰ ਲੜੀਵਾਰ ਚੱਲ ਰਹੀ ਕਥਾ ਹੈ ਸੰਗਤਾਂ ਇਕਾਗਰਤਾ ਨਾਲ ਸਰਵਣ ਕਰੋ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਆਪ ਇਕੱਤਰ ਕਰਕੇ ਜੁੜੇ ਹਾਂ, ਰਲ ਮਿਲ ਕਰਕੇ ਬੈਠੇ ਹਾਂ, ਸੰਗਤ ਰੂਪ ਵਿੱਚ ਇਕੱਤਰ ਹੋ ਕੇ ਅਤੇ ਜੋ ਗਵਰਨਮੈਂਟ ਨੇ ਖਿਤਾਬ ਦਿੱਤੇ ਇਸ ਨਾਲੇ ਤਾਂ ਅੰਮ੍ਰਿਤਸਰ ਸਿੰਘਾਂ ਦੁੱਖ ਦੇ ਕਰਕੇ ਤੰਗ ਕਰਨਾ ਸ਼ੁਰੂ ਕੀਤਾ ਹੈ, ਉਸ ਦੇ ਸੰਬੰਧ ਵਿੱਚ ਭਾਈ ਮੈਂਬਰ ਸੁੰਦਰ ਖਰਨ ਦੁਆਰਾ ਜਗੇਰ ਸਿੰਘ ਜੀ ਮਸਤ ਨੇ ਆਪਾਂ ਰਖਾਇਆ ਹੈ ਕਿ ਅੰਮ੍ਰਿਤ ਖੰਡ ਦਾ ਸ਼ਾਸ ਕੇ ਸਾਰੇ ਰਾਸ਼ਟਰਵਾਦੀ ਬੰਦ ਨੂੰ ਚਲਾਉਣਾ ਚਾਹੀਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ ਮੰਨੇ ਕੀ ਗਾਤ ਕਹੀ ਨਾ
ਜਾਏ। ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹੜਾ ਭਾਈ ਮੰਨਣ ਵਾਲਾ ਪਰਮੇਸ਼ਰ ਨੂੰ ਉਹਦੀ ਗੱਤ ਮਰਜਾਣਾ ਕਹੀ ਨਾ ਜਾਏ, ਕਹਿ ਕੇ ਦੱਸੀ ਨਹੀਂ ਜਾ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨਾਂ ਨੇ ਮੰਨ ਕੀਤਾ ਪਰਮੇਸ਼ਰ ਨੂੰ ਉਹਨਾਂ ਦੀ ਗੱਤ ਪ੍ਰਾਪਤੀ ਦੀ ਜਿਹੜੀ ਅਵਸਥਾ ਹੈ ਉਹ ਕਹੀ ਨਾ ਜਾਏ। ਮੰਨੇ ਕੀ ਗੱਤ ਕਹੀ ਨਾ ਜਾਏ, ਗਾਨਾ ਚਾਲਦਾ ਉਹਨਾਂ ਦੀ ਚਾਲ ਕਹੀ ਨਹੀਂ ਜਾ ਸਕਦੀ, ਐਸੀ ਮਸਤੀ ਦੀ ਚਾਲ ਚੱਲਦੇ ਹੈ। ਤੇ ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਨਾ ਹੋਏ ਰੀਤ ਦਾ ਉਹਨਾਂ ਦੀ ਰੀਤੀ ਵੀ ਕਥਨ ਕਰਕੇ ਨਹੀਂ ਦੱਸੀ ਜਾ ਸਕਦੀ ਤੇ ਮੰਨਣ ਕਰਦੇ ਪਰਮੇਸ਼ਰ ਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਨਾ ਹੋਏ ਗ੍ਰਹਿਣ ਦਾ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰਨ ਦੀ ਮਰਿਆਦਾ ਹੈ ਉਹ ਵੀ ਕਹੇ ਕਰਕੇ ਦੱਸੀ ਨਹੀਂ ਜਾ ਸਕਦੀ ਗੀ। ਤੇ ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੇ ਕੀ ਮੰਨੇ ਨਾਮ ਮੰਨਣ ਦਾ ਕੀ ਨਾਮ ਹੈ ਜੀ ਦਾ, ਗੱਤ ਨਾਮ ਕਲਿਆ ਪ੍ਰਾਪਤੀ ਦਾ, ਜਿਨ੍ਹਾਂ ਨੇ ਮੰਨ ਕੀਤਾ ਹੈ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਪਰਮੇਸ਼ਰ ਦੀ, ਤੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਉਹਨੇ ਕਹੀ ਨਾ ਜਾਏ ਪਾਸ ਕਹੀ ਕਰਨਾ, ਕਹੀ ਨਾ ਜਾਏ ਉਹ ਕਹੀ ਕਿਸੇ ਪਾਸੇ ਵੀ ਜਾਏ ਜਾਂਦੇ, ਉਹ ਜੰਮ ਕੇ ਵੀ ਕਿਸੇ ਪਾਸੇ ਜਾਂਦੇ ਨੇ, ਮਰ ਕੇ ਕਿਸੇ ਪਾਸੇ ਆਉਂਦੇ ਜਾਂਦੇ ਹੈ, ਉਹ ਜੰਮਣ ਮਰ ਤੋਂ ਰਹਿਤ ਹੋ ਜਾਂਦੇ ਹਨ। ਇਹ ਮਰਜਾਣਾ ਕਹਿ ਕਰਕੇ ਦੱਸੀ ਨਹੀਂ ਜਾ ਸਕਦੇ, ਬਾਕੀ ਜਿਹੜੇ ਇਤਿਹਾਸਾਂ ਨੂੰ ਕੱਲ ਹੋਰ ਕਰਾਂਗੇ। ਪਿੱਛੋਂ ਪਾਸਿਆ ਤਾਪ ਹੀ ਕਰਨਾ ਪੈਂਦਾ ਹੈ, ਤਾਂ ਜੇ ਕੋ ਕਹੇ, ਜੇ ਕੋਈ ਕਹਿ ਰਹੇ ਕਿ ਮੈਂ ਮੰਨਣ ਵਾਲਿਆਂ ਦੀ ਮਰਜਾਣਾ ਦੱਸ ਦਿਆਂਗਾ, ਮਰਜਾਣਾ ਵਾਲੇ ਮਾਰੇ ਕਹਿੰਦੇ ਹੈ ਪਿੱਛਾ ਪਛਤਾਏ, ਪਰ ਪਾਸਿਆ ਤਾਪ ਹੀ ਕਰਨਾ ਪੈਂਦਾ, ਸਮਗਰ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ। ਜੇ ਕੋ ਕਹੇ ਪਿੱਛਾ ਪਛਤਾਏ, ਜਿਹੜਾ ਜੱਜਾ ਅੱਖਰ ਹੈ ਉਹਦੇ ਵਿੱਚੋਂ ਜੱਜੇ ਦੀ ਲਾਹ ਵਿੱਚੋਂ ਈ ਵੀ ਨਿਕਲਾਉਣੀ ਆ, ਉਹ ਬਣ ਜਾਏਗਾ ਜੇ ਏਕ, ਜਿਹੜਾ ਤੱਤੇ ਦਾ ਹੋਰ ਉਹਦੇ ਵਿੱਚ ਨਿਕਲਾਉਣਾ ਕੂੜਾ, ਉਹ ਬਣ ਜਾਵੇਗਾ ਓਕ। ਤੋ ਗੁਰੂ ਕੇ ਪਿਆਰੇ ਅੱਗੇ ਹੈ ਤੇ ਪਿੱਛਾ ਪਛਤਾਏ, ਤੋ ਇਹ ਸਵਾਲ ਤੇ ਜੇ ਏਕ ਜੋ ਇੱਕ ਪਰਮੇਸ਼ਰ ਹੈ, ਓਕ ਨਾਮ ਦਾ ਘਰ ਦਾ ਘਰ ਤੋਂ ਲੈਣਾ ਸਰੂਪ, ਜਿਹੜਾ ਇੱਕ ਪਰਮੇਸ਼ਰ ਹੈ ਜੇ ਇੱਕ ਦੇ ਉਹ ਘਰ ਦੂਸਰੀ ਪ੍ਰਾਪਤੀ ਵਾਲਾ ਕਿਹੋ ਜਾ ਰਹੇ ਤਾਂ ਉਹਦੇ ਤੇ ਮਜ਼ਾਰਾ ਕਹੇ ਤਾਂ ਪਿੱਛਾ ਪਿਛਤਾਏ, ਫਿਰ ਪਿੱਛੋਂ ਪਾਸ਼ਾ ਸਾਫ਼ ਕਰਨਾ ਪੈਂਦਾ, ਕਥਨ ਕਰਕੇ ਨਹੀਂ ਦੱਸਿਆ ਜਾ ਸਕਦਾ। ਤੇ ਜਿਹਨਾਂ ਨੂੰ ਇੱਕ ਪਰਮੇਸ਼ਰ ਦੇ ਉਸ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ ਹੈ ਤੇ ਕਹਿੰਦੇ ਪਿੱਛੇ ਪਛਤਾਏ, ਜਿਹੜੇ ਪਛਤਾਵੇ ਸੀ ਨਾ ਪ੍ਰਾਪਤੀ ਦੇ, ਪ੍ਰਾਪਤ ਨਹੀਂ ਸੀ ਹੁੰਦਾ, ਉਹ ਕਹਿੰਦੇ ਪਿੱਛੇ ਪੈ ਜਾਂਦੇ ਨੇ, ਉਹਨਾਂ ਦੇ ਮਗਰ ਨਹੀਂ ਰਹਿੰਦੇ, ਉਹ ਨਿਰਤ ਹੋ ਜਾਂਦੇ ਹਨ। ਜਿਹਨਾਂ ਨੂੰ ਇੱਕ ਉਸ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ ਹੈ ਤੇ ਕਹਿੰਦੇ ਪਿੱਛੇ ਪਛ ਤਾਏ, ਜਿਹੜਾ ਪਛਤਾਵਾ ਸੀ ਉਹੀ ਤੇ ਤਾਏ ਦਾ ਟੌਣਾ ਸੀ ਮਾਤਾ ਦੀ, ਉਹਦੇ ਰੂਪੀ ਪਠਾਈ ਚ ਪੈ ਕੇ ਸੇਕ ਲੱਗਣਾ ਸੀ, ਇਹਦੇ ਕਿਹੜੇ ਪਿੱਛੇ, ਇਹ ਵੀ ਪਿੱਛੇ ਚਲੇ ਗਏ ਤੇ ਪਛ ਪਛਤਾਵਾ ਵੀ ਪਿੱਛੇ ਚਲੇ ਗਿਆ, ਤਾਏ ਦਾ ਟੌਣਾ ਸੀ ਪਠਾਈ ਚ ਪਾ ਕੇ ਇਹ ਵੀ ਪਿੱਛੇ ਚਲਿਆ ਗਿਆ ਹੈ, ਇਹ ਵੀ ਨਹੀਂ ਰਹਿੰਦਾ, ਨਿਵਰਤ ਹੋ ਜਾਂਦਾ ਹੈ ਤੇ ਕਹੀ ਨਾ ਜਾਏ, ਕਿਹਾ ਨੀ ਜਾ ਸਕਦਾ, ਉਹਨਾਂ ਦਾ ਆਨੰਦ ਐਸਾ ਬੜਾ ਭਾਰੀ ਹੈ ਮੰਨਣ ਦਾ।
ਆਨੰਦ ਕਲਮ ਨਾ ਲਿਖਣਾ
ਹੈ ਸੱਜੇ ਪਾਤਸ਼ਾਹ ਜੀ, ਚਲੋ ਮੰਨਣ ਦੇ ਜਿਹੜੇ ਮਜ਼ਾਰਾ ਉਹ ਤਾਂ ਦੱਸੀ ਨੀ ਜਾਂਦੀ, ਜਵਾਨੀ ਸਵਾਲ ਦਾ ਨਿਕਲੇ ਲਿਖ ਕੇ ਕੱਢ ਲਈਦਾ ਹੈ, ਤੇ ਜੇ ਪਰ ਕਾਗਜ਼ਾਂ ਚ ਲਿਖ ਕੇ ਹਸਾਬਤਾ ਕਰੇ ਫਿਰ ਤਾਂ ਆ ਜਾਵੇਗਾ ਮਾਲਕ ਦੇ, ਕਾਗਜ਼ ਕਲਮ ਨਾ ਲਿਖਣ ਹਾਰ, ਨਾ ਕਾਗਜ਼ ਹੈ ਨਾ ਕਲਮ ਹੈ ਨਾ ਕੋਈ ਲਿਖਣ ਵਾਲਾ, ਐਸਾ ਲਿਖਾਰੀ ਹੈ।
ਮੰਨੇ ਕਾ ਬਹਿ ਕਰਨ ਵਿਚਾਰ,
ਮੰਨੇ ਕਾ ਬਹਿ ਕਰਨ ਵਿਚਾਰ ਹੈ, ਜਿਹਨਾਂ ਨੇ ਮੰਨਣ ਕੀਤਾ ਹੈ ਤੇ ਮੰਨਣੇ ਕਰਕੇ ਮੰਨਣ ਵਾਲਿਆ ਕਾ ਦਾਲ ਬਹਿ, ਜਿਹੜਾ ਮਨ ਸੀ ਬਹਿ ਗਿਆ ਭਾਵ ਅਸ ਵਿੱਚ ਆ ਗਿਆ, ਤੇ ਮੰਨੇ ਕਾ ਬਹਿ, ਜਿਹੜੇ ਗੁਰੂ ਦੇ ਪਿਆਰੋ ਮੰਨਣ ਕਰਦੇ ਆ, ਮੰਨਣ ਵਾਲਿਆ ਕਾ ਦਾਲ ਬਹਿ, ਨਾਲ ਬਹਿਣ ਦਾ ਕਿਸ਼ਤ ਤੋੜ ਰਿਹਾ ਉਹ ਕੀ ਵਾਸ਼ਨਾ, ਜਿਹਨਾਂ ਦੀਆਂ ਵਾਸ਼ਨਾ ਬਹਿ ਗਈਆਂ ਮੰਨਦੀਆਂ, ਮਨ ਬਹਿ ਗਿਆ ਖਿੱਚ ਗਿਆ ਹੈ ਇਸ ਤੋਂ ਗਿਆ, ਕਹਿੰਦੇ ਕਰਨ ਵਿਚਾਰ ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਚਾਰ ਕਰਦੇ ਹਨ, ਤੇ ਪ੍ਰਾਪਤੀ ਦੀ ਵਿਚਾਰ ਕਰਨ ਵਾਲਿਆਂ ਦਾ ਮਨ ਜਿਹੜਾ ਸੀ ਉਹ ਬਹਿ ਗਿਆ ਹੈ, ਖਿੱਚ ਗਿਆ ਹੈ, ਅਡੋਲ ਹੋ ਗਿਆ ਹੈ, ਇਹ ਅਰਥ ਹੋਰ ਬਣ ਕੇ ਕਾਫੀ ਕੰਮ ਕਰਾਂਗੇ। ਉਹ
ਐਸਾ ਨਾਮ ਨਿਰੰਜਨ,
ਐਸਾ ਭਾਈ ਨਾਮ ਪਰਮੇਸ਼ਰ ਦਾ ਜਿਹੜਾ ਜਾਪਦਾ ਉਹ ਨਿਰੰਜਨ ਸ਼ੁੱਧ ਸਰੂਪੀ ਹੋ ਜਾਂਦਾ, ਮਾਇਆ ਕਾਲਕ ਤੋਂ ਰਹਿਤ,
ਇਹ ਮਨ ਜਾਣਾ ਮਨ
ਕੋਈ ਭਾਈ ਮਨ ਜਾਣਾ ਮਨ ਕੋਈ, ਜੇ ਪਰਮੇਸ਼ਰ ਦੇ ਪਿਆਰ ਨਾਮ ਨੂੰ ਇਹਦੇ ਵਿੱਚ ਮੰਨਣਾ ਕਰ ਲਵੇ, ਜਾਣ ਲਵੇ, ਮਨ ਦੇ ਵਿੱਚ ਕੋਈ ਧਾਰਨ ਕਰ ਲਵੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜੇ ਮੰਨਣ ਜੇ ਕੋਈ ਮਨ ਜਾਣਾ ਮਨ ਕੋਏ, ਜੇ ਮਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਵਾਸਤੇ ਮੰਨਣ ਕਰ ਲਵੇ ਤਾਂ ਜਾਣ ਕੋਏ, ਉਹ ਕੋਈ ਜਾਣ ਸਕਦਾ, ਕੋਈ ਹੋਰ ਨਹੀਂ ਜਾਣ ਸਕਦਾ। ਇੰਨੇ ਸਮਾਂ ਪ੍ਰਵਾਨ ਕਰਿਓ, ਇਹ ਇੱਕੋ ਅਰਥ ਸੂਖਮ ਰੂਪ ਵਿੱਚ ਕੀਤਾ, ਇਹ ਗਿਆਰਾਂ ਬਾਰਾਂ ਬਾਰਾਂ ਅਰਥ ਹੋਣੇ ਇੱਕ ਪੰਕਤੀ ਦੇ, ਉਹ ਕੱਲ ਨੂੰ ਨਿਰੋਲ ਕਥਾ ਵਿੱਚ ਕਰਾਂਗੇ।
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਹਿਲੇ ਪੌਲ ਵਿੱਚ ਸਗਨ ਕੀਤਾ ਸੀ, ਸੋਚਿਆ ਸੋਚਿਆ ਹੋਵੇ ਜੀ ਸੋਚੇ ਨਾ ਸਵਾਰ ਆਏ ਸਰੀਰ ਦੇ ਕੇਂਦਰ ਤੋਂ ਚਿੰਤਾ ਕਰਨੇ ਕਰਕੇ ਭਾਈ ਲੱਖਾਂ ਦੇ ਰਸਾ ਨਹੀਂ ਹੈ, ਸੋਚਣ ਵਾਸਤੇ ਫਿਰ ਸਾਰਾ ਰਾਤ ਲਾ ਲਈਏ ਸੁੱਖੀ ਰਹਿ ਪਈ ਹੈ, ਪਰ ਭੁੱਖਿਆ ਵੀ ਕਦੇ ਭੁੱਖ ਨੂੰ ਚੰਗੀ ਭਾਵ ਕੁੜੀਆਂ ਦਾ ਭਾਵ ਬਣ ਗਈ ਹੈ, ਹਜ਼ਾਰਾਂ ਸੁੱਖ ਸਭ ਲੱਖਾਂ ਚਾਰ ਭਾਵਾਂ ਨਾਲ ਖੇਤੀ ਨਹੀਂ ਕਰਦੇ, ਸੱਚੇ ਪਾਤਸ਼ਾਹ ਦੇ ਵਿਚਾਰ ਦੀ ਪ੍ਰਾਪਤੀ ਵਾਲੇ ਖੇਤਰ ਹੋਏ ਚੋਰੀ ਦੇ ਪਾਲ ਖੇਤਰ ਕਿੱਥੇ, ਮਹਾਰਾਜ ਨੇ ਹੁਕਮ ਦਿੱਤਾ ਕਿ ਭਾਈ ਬਖਸ਼ਮੀ ਜੋ ਪਰਮੇਸ਼ਰ ਹੈ ਉਹਦੀ ਆਗਿਆ ਚਲਣ ਕਰਕੇ ਇਹ ਦੂਰ ਹੁੰਦੇ ਹੈ, ਹਲ ਸਮੇਂ ਦੇ ਆਸ ਪਰ ਤੂੰ ਕਿਹੜਾ ਹੈ ਨਾਲ ਇੱਕ ਨਾਲ ਪੇਸ਼ਾ ਨਾਲ ਇਸ ਦੁਰ ਪਰਮੇਸ਼ਰ ਦਾ ਨਾਮ ਹੈ, ਉਹਦਾ ਮੰਨਣ ਕਰਨ ਵਾਲੇ ਜਿਹੜੀ ਮਰਜ਼ਾਦਾ ਹਦਾਇਤ ਜਾਂ ਅਵਸਥਾ ਹੈ ਜਾਂ ਗਿਆਨ ਪ੍ਰਾਪਤ ਹੋਇਆ ਹੈ, ਜੋ ਬਗਵੰਤਾ ਮਨ ਦੀ ਚਾਲ ਹੈ ਪਕੜ ਦੇ ਭਾਵ ਲੁਕਣ ਦੇ ਗਲਤ ਰੀਤੇ ਆ, ਉਹਨਾਂ ਦੇ ਜੋ ਪਰਮੇਸ਼ਰ ਦੇ ਗੁਰੂ ਸਾਹਿਬ ਦੇ ਹੁਕਮ ਵਾਲਿਆਂ ਨੂੰ ਜੋ ਪ੍ਰਾਪਤੀ ਹੋਈ ਆ ਉਹ ਨਹੀਂ ਕਹੀ ਜਾ ਸਕਦੀ, ਤੇ ਜੋ ਪ੍ਰਾਪਤੀ ਕਰਨ ਵਾਲੇ ਹੈ ਉਹਨਾਂ ਦੀ ਮਰਜ਼ਾਦਾ ਵੀ ਕਹੀ ਨਹੀਂ ਜਾ ਸਕਦੀ, ਬੇਅੰਤ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਲਾਹੌਰ ਭੇਜਿਆ ਹੈ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੀਤ ਵਿੱਚ ਰਹੇ ਸਨ, ਸੱਚੇ ਪਾਤਸ਼ਾਹ ਜੀ ਸੰਗਤਾਂ ਸੁਣ ਕੇ ਨਿਹਾਲ ਹੋ ਰਹੀਆਂ, ਸੱਚੇ ਦੇ ਕੰਨੀ ਦੇ ਵਿੱਚ ਗੁਰੂ ਸਾਹਿਬ ਦੇ ਪੁੱਤਰ
ਭਾਈ ਸਹਾਰੇ ਨੇ ਮਨ ਜੀ ਨੇ ਆ ਕੇ ਬੇਨਤੀ ਕੀਤੀ, ਗੁਰੂ ਗਰੀਬ ਨਵਾਜ ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਕਿਰਪਾ ਕਰੋ ਲਾਹੌਰ ਵਿੱਚ ਚੱਲੋ। ਮਹਾਰਾਜ ਕਹਿੰਦੇ ਭਾਈ ਸਾਡਾ ਜਾਣਾ ਠੀਕ ਨਹੀਂ, ਕਿਉਂਕਿ ਸਾਡੇ ਨਾਲ ਸੰਗਤਾਂ ਬੇਅੰਤ ਹੈ ਤੇ ਤੁਹਾਨੂੰ ਸੰਭਾਲਣ ਵਿੱਚ ਤਕਲੀਫ ਹੋਵੇਗੀ। ਬੇਨਤੀ ਕੀਤੀ ਨੇ ਆਪ ਜੀ ਨਹੀਂ ਜਾ ਸਕਦੇ, ਆਪਣੇ ਸਹੁੰ ਜਾਂਦੇ ਨੇ, ਕਿਸੇ ਨੂੰ ਭੇਜ ਦਿਓ। ਬਾਬਾ ਪੂਰੀ ਨੇ ਧਰਤੀ ਨੂੰ ਪਾਸ ਬੁਲਾਇਆ, ਕਹਿਣਗੇ ਸੁਝਾ ਸਿਆਣੇ ਮੁੱਕਰ ਗਿਆ, ਮਨ ਚ ਸਚਿਆਈ ਸੀ। ਸਤਿਗੁਰੂ ਕੋਲੇ ਕਹਿਣ ਲੱਗਾ ਜੀ ਮੈਂ ਘਰ ਦਾ ਕਾਰੋਬਾਰ ਚਲਾਉਂਦਾ ਹਾਂ, ਲੈਣ ਦੇਣ ਦਾ ਕੰਮ ਸਾਰਾ ਮੇਰੀ ਜ਼ਿੰਮੇ ਹੈ, ਜੇ ਮੈਂ ਚਲਿਆ ਗਿਆ ਕਿਸਾਨ ਵਿੱਚ ਰੁਕਾਵਟ ਕਰੇਗੀ, ਲੰਗਰ ਚਲਾਉਣਾ ਚਿਰੋਤਾ ਦੇਣੇ ਮਾਇਆ ਜਮ੍ਹਾਂ ਕਰਨੀ, ਇਹ ਸਾਰਾ ਕੰਮ ਮੇਰਾ ਹੈ। ਮਹਾਰਾਜ ਸਮਝ ਗਏ ਸਚਿਆਈ ਨੂੰ, ਚੁੱਪ ਰਹੇ। ਸੱਚੇ ਪਾਤ ਨੇ ਮਹਾਦੇਵ ਨੂੰ ਸੱਜਿਆ ਸਮਝਾ ਗੁਰਮੁਖ ਜਦੋਂ ਕਿਹਾ, ਕਹਿਣ ਲੱਗਾ ਜੀ ਮੇਰੇ ਤਾਂ ਕਿਸੇ ਦਾ ਨਾਲ ਜਾਣ ਪਛਾਣ ਹੈ ਤੇ ਨਾਲ ਮੈਂ ਜਾਣ ਪਛਾਣ ਕਰਨੀ ਚਾਹੁੰਦਾ, ਮੈਂ ਤਾਂ ਇਸੇ ਤਰ੍ਹਾਂ ਸੂਰਤ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪੁੱਛਿਆ, ਮਹਾਰਾਜ ਨੇ ਉੱਥੇ ਹੱਥ ਜੋੜ ਕੇ ਬੇਨਤੀ ਕੀਤੀ ਨੇ, ਜਿੱਥੇ ਹੁਕਮ ਕਰੋ ਜਿਵੇਂ ਹੁਕਮ ਕਰੋ। ਮਹਾਰਾਜ ਨੇ ਕਿਹਾ ਕਿ ਇੱਕ ਮਹੀਨਾ ਤੁਸੀਂ ਪਹਾੜ ਜੀ ਦੇ ਘਰ ਚ ਰਹਿ ਕੇ ਅਨੰਦ ਕਾਰਜ ਦਾ ਸਮਾਂ ਲਗਾਉਣਾ, ਉਸ ਤੋਂ ਪਿੱਛੇ ਸਾਡੇ ਅਵਤਾਰ ਅਸਥਾਨ ਤੇ ਜਾ ਕੇ ਚੂਨਾ ਮੰਦਿਰ ਵਾਲੇ ਸਥਾਨ ਦਿੱਤੇ ਸੇਵਾ ਕਰਨ ਦਾ ਬੁਲਾਏ ਦਿਨ ਤੁਸੀਂ ਆਉਣਾ ਨੇ। ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਕੇ ਗੁਰੂ ਅਰਜਨ ਦੇਵ ਜੀ ਚਲੇ ਗਏ, ਉੱਥੇ ਰਹਿ ਕੇ ਵਿਆਹ ਦਾ ਸਮਾਂ ਲਗਾਇਆ ਤੇ ਘਰ ਵਿੱਚ ਰਹਿ ਕਰਕੇ ਸੰਗਤਾਂ ਨਿਹਾਲ ਕਰਨ ਲੱਗੇ। ਕੋਝੇ ਪ੍ਰੀਤ ਨੇ 2 ਸਾਲ ਬੁਲਾਇਆ ਗੁਰੂ ਅਰਜਨ ਦੇਵ ਜੀ ਨੂੰ, ਉਸ ਵੇਲੇ ਦਰਾਜ ਵਿੱਚ ਆ ਕੇ ਪੱਤਰਕਾਰ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਚਿੱਠੀ ਲਿਖੀ ਹੈ, ਮੇਰਾ ਮਨ ਲੋਚਾ ਗੁਰੂ ਦਰਸ਼ਨ ਪਾਏ, ਦਿਲ ਕਰੇ ਚਾਰ ਕੇ ਨਿਆਏ, ਪ੍ਰੇਗਾ ਨਾਲ ਤੇਰਾ ਸਾਥਣਾ ਹੋਵੇ, ਜਨ ਦਰਸ਼ਨ ਸੰਤ ਪਿਆਰੇ ਜੀਓ, ਹੋ ਭੋਲੀ ਜੀ ਭੋਲ ਸੰਭਾਲੇ, ਗੁਰਦਰਸ਼ਨ ਸੰਤ ਪਿਆਰੇ ਜੀਓ। ਤੇ ਪੱਤਰਕਾਰ ਲੈ ਕੇ ਚਿੱਠੀ ਭੇਜੀ, ਜਿਹੜਾ ਧਰਤੀ ਨੇ ਪੜ੍ਹੀ, ਪਤਾ ਲੱਗ ਜਾਏ ਗੁਰੂ ਸਾਹਿਬ ਸਾਡੇ ਪਿਤਾ ਦੇ ਗੁਰੂ ਅਰਜਨ ਦੇਵ ਨੂੰ ਗੁੱਸਾ ਕਰਦੇ। ਬਲ ਸਿੰਘ ਜੀ ਬੜਾ ਸੋਹਣਾ ਸ਼ਬਦ ਲਿਖਿਆ ਤੇ ਚਿੱਠੀ ਨਾ ਦਿੱਤੀ। ਦੁਬਾਰਾ ਦੂਜੀ ਚਿੱਠੀ ਦੇਰ ਸਤਿਗੁਰੂ ਗਰੀਬ ਨਵਾਜ ਜੀ ਨੇ ਅੜੇ ਕੇ ਲਿਖ ਦਿੱਤੇ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਤੇਰਾ ਦੇ ਕੇ ਸਰਨ ਪਾਣੀ, ਧਨ ਸੋ ਦੇਸ਼ ਜਾ ਤੋਂ ਵਸਿਆ, ਮੇਰੇ ਸੱਜਣ ਨੇਕ ਮਰਾਰੇ ਜੀਓ, ਹਾਂ ਭੋਲੇ ਨਾ ਭੋਲ ਸਮਾਏ ਗਾ ਸੱਜਣ ਨੇਕ ਮਰਾਰੇ ਜੀਓ। ਜਦੋਂ ਇਹ ਚਿੱਠੀ ਲੈ ਕੇ ਭੇਜੀ, ਤੇਰੇ ਚਰਚੀਆਂ ਨੇ ਨਿਕੰਮੇ ਨੂੰ ਸਤਿਗੁਰੂ ਰਾਮਦਾਸ ਆਏ ਸਾਥ ਨਾ ਪਹੁੰਚਣ ਦਿੱਤੇ, ਚਿੱਠੇ ਖਾਲਸਾ ਦੀ ਲਿਖੋ ਲਏ। ਗੁਰੂ ਗਰੀਬ ਨਿਵਾਸ ਚੋ ਜੀ ਪ੍ਰੇਤ ਜੀ ਨੇ ਤੀਜੀ ਚਿੱਠੀ ਲੈ ਕੇ ਫਿਰ ਭੇਜੀ ਤੇ ਇੱਕ ਸਿੱਖ ਨਵਾਂ ਭੇਜਿਆ, ਉਸ ਨੂੰ ਕਿਹਾ ਕਿ ਇਸ ਪਿਤਾ ਜੀ ਨੂੰ ਚਿੱਠੀ ਲੈਣੀ ਰਾਹ ਵਿੱਚ ਲੰਘ ਤਿਆਰ ਕੇ, ਤਾਂ ਚਿੱਠੀ ਦੇ ਲਿਖ ਦਿੱਤਾ ਇੱਕ ਘੜੀ ਨਾਲ ਮਿਲ ਕੇ ਤਾਂ ਕਾਗਲ ਹੋਤਾ, ਹੁਣ ਤਾਂ ਮਿਲਿਆ ਪ੍ਰਸੁਦ ਭਗਵੰਤਾ, ਮੇਰੇ ਰਾਮ ਨਾ ਰਾਵਾ ਨੀਂਦ ਨਾ ਆਵੇ, ਜਦ ਦੇਖੇ ਗੁਰੂ ਦਰਬਾਰੇ ਜੀਓ, ਹੋ ਭੋਲੀ ਜੀ ਭੋਲ ਘੁਮਾਏ, ਤੇ ਸੱਚੇ ਗੁਰੂ ਦਰਬਾਰੇ ਜੀਓ। ਜਦੋਂ ਚਿੱਠੀ ਲੈ ਕੇ ਸਿੱਖ ਪਹੁੰਚਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਵਾਬ ਨਹੀਂ ਪਛਾਣ, ਜਾ ਕੇ ਸਿੱਖ ਨੇ ਪੱਤਰਕਾਰ ਦੇ ਦਿੱਤੇ। ਸਤਿਗੁਰੂ ਜੀ ਪੜ੍ਹ ਕੇ ਬੜੇ ਪ੍ਰਸੰਨ ਹੋਏ, ਬਾਬਾ ਬੁੱਢਾ ਸਾਹਿਬ ਜੀ ਨੂੰ ਰਸ ਦੇ ਕੇ ਭੇਜਿਆ। ਤੋ ਉਸ ਵੇਲੇ ਪਰੇ ਵਿੱਚ ਮੰਦਰ ਚਰਚਾ ਤੋਂ ਸੁਨਿਹਾਰ ਮਹਿਮੀਰ ਘਰ ਆਇਓ, ਤੇ ਇਸ ਤਰ੍ਹਾਂ ਅੜੀਕੇ ਚਰਗੇ ਜਾ ਕਰਦੇ ਜੰਤ ਸ਼ਬਦ ਐਸੇ ਵਿਰਾਜ ਵਾਲੇ ਪੰਨੇ ਪਾਤਸ਼ਾਹ ਨੂੰ ਸੋਚ ਰਾਜ ਵਿੱਚ ਉਚਾਰੇ ਹਨ। ਬਾਬਾ ਬੁੱਢਾ ਸਾਹਿਬ ਜੀ ਗਏ, ਪੰਨੇ ਪਾਤਸ਼ਾਹ ਨੂੰ ਮਿਲੇ, ਸਾਰੇ ਬਚਨ ਦੱਸੇ, ਬਹੁਤ ਭਗਤਾਂ ਖੁਸ਼ ਹੋਈਆਂ। ਸਤਿਗੁਰੂ ਚੋਦੇ ਪ੍ਰੇਤ ਜੀ ਵਾਪਸ ਆਏ, ਗੁਰੂ ਗਰੀਬ ਨਵਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ, ਵਿਰਾਜ ਦੇ ਨਾਲ ਚਰਨ ਧੋ ਦਿੱਤੇ। ਸਤਿਗੁਰੂ ਚੋਦੇ ਪ੍ਰੇਤ ਜੀ ਨੇ ਪੁੱਛਿਆ ਕਿ ਇਹ ਕੀ ਆਖਰ ਕਿਉਂ ਨਿਸ਼ਾਨ ਕਿਉਂ ਲਿਖਿਆ ਹੈ? ਬੇਨਤੀ ਕੀਤੀ, 2 ਚਿੱਠੀਆਂ ਪਹਿਲਾਂ ਪਾਈਆਂ ਹਨ, ਤਾਂ ਮੇਰੇ ਵੱਡੇ ਪ੍ਰਾਪਤਾ ਤੇ ਪਿਰਤੀਆਂ ਨੂੰ ਆਪਣੇ ਪਾਸ ਰੱਖ ਲੈਂਦੇ ਹਾਂ। ਉਸ ਵੇਲੇ ਪਿਰਤੀਆਂ ਨੂੰ ਮਹਾਰਾਜ ਨੇ ਕਿਹਾ, ਗੁਰੂ ਰਾਮਦਾਸ ਸਾਹਿਬ ਜੀ ਪਿਰਤੀਆਂ ਚਿੱਠੀਆਂ ਲਿਆ ਦੇ। ਸਤਿਗੁਰੂ ਦੇ ਹਜ਼ੂਰੇ ਚ ਝੂਠ ਬੋਲ ਦਿੱਤਾ, ਕਹਿਣ ਲੱਗਾ ਮੇਰੇ ਕੋਲ ਤਾਂ ਪਾਈਆਂ ਨਹੀਂ। ਮਹਾਰਾਜ ਕਹਿਣ ਲੱਗਾ ਝੂਠ ਨਾ ਬੋਲ, ਇੱਥੋਂ ਤੱਕ ਗਲ ਗਿਆ। ਚੌਥੇ ਪਾਤਸ਼ਾਹ ਦੇ ਚਰਨ ਨੂੰ ਹੱਥ ਲਾ ਕੇ ਸੌ ਖਾ ਗਿਆ। ਇਹਦਾ ਮਤਲਬ ਹੈ ਕਿ ਪੂਜਾ ਦੇ ਗ੍ਰਹਿ ਪ੍ਰਜਾਪਤ ਨੂੰ ਲਾਲ ਤਰੀਕ ਆਏ ਹੋਏ ਨੇ, ਸਤਿਗੁਰੂ ਦੇ ਚਰਨਾਂ ਦੀ ਪਰਵਾਹ ਨਹੀਂ ਕੀਤੀ। ਅਖੇਰ ਮਹਾਰਾਜ ਨੇ ਸਿੱਖ ਨੂੰ ਭੇਜਿਆ, ਜਾਂ ਪਾਈ ਦਾ ਚੋਣਾ ਲਾਇਆ, ਉਹ ਚੋਣੇ ਵਿੱਚ ਚਿੱਠੀਆਂ ਕੱਢ ਕੇ ਲਾਇਆ ਤੇ ਕਾਹਲੀ ਨਾਲ ਆਇਆ ਤੇ ਘਰੋਂ ਭੁੱਲ ਆਇਆ ਸੀ, ਤਾਂ ਦੋਵੇਂ ਚਿੱਠੀਆਂ ਲਿਆ ਕੇ ਸਾਹਮਣੇ ਰੱਖੀਆਂ, ਨੀਵੀਂ ਪਾ ਕੇ ਬੈਠਾ, ਨਾ ਕੋਈ ਮੂੰਹ ਬੋਲਦਾ। ਫਿਰ ਮਹਾਰਾਜ ਨੇ ਕਿਹਾ ਚਾਚੀ ਨੂੰ ਕੋਈ ਰਹਿ ਜਾਵੇ। ਸਤਿਗੁਰੂ ਦੇ ਕਹਿਣ ਲੱਗਾ ਤਿੰਨ ਪੌੜੀਆਂ ਸਾਡੇ ਛੋਟਾ ਸਾਹਿਬਜ਼ਾਦਾ ਦੀਆਂ ਰੱਖੀਆਂ ਹਨ, ਅੱਜ ਉੱਥੇ ਪੌੜੀ ਚਾੜ ਕੇ ਸ਼ਬਦ ਪੂਰਾ ਕਰਦੇ, ਜੋ ਲਾਜ ਹੈ ਇੱਕ ਵੀ ਪੰਕਤੀ ਨਾਲ ਮਿਲਣੀ ਨਹੀਂ ਪ੍ਰਚਾਰ ਤੱਕ। ਫਿਰ ਸਤਿਗੁਰੂ ਅਰਜਨ ਦੇਵ ਜੀ ਗੋਦ ਵਿੱਚ ਲੈ ਕੇ ਪੰਜਵੇਂ ਪਾਤਸ਼ਾਹ ਦੇ ਨੂੰ ਚੌਥੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਸ਼ਬਦ ਪੂਰਾ ਕਰੋ। ਜਦੋਂ ਗੁਰੂ ਗਰੀਬ ਨਵਾਜ ਨੇ ਬਚਨ ਕਿਹਾ, ਉਸ ਵੇਲੇ ਭਾਗ ਨਵਾਜ ਗੁਰਸੰਤ ਮਿਲਾਇਆ, ਰਲਿਆ ਵਾਸੀ ਘਰ ਪਾਇਆ, ਤੇ ਪੌੜੇ ਚਾੜ ਕੇ ਸਾਰਾ ਸ਼ਬਦ ਖਾਲਸਾ ਜੀ ਪੂਰਾ ਕਰ ਦਿੱਤਾ। ਪੂਰਾ ਕਰਕੇ ਮੇਰੇ ਭਾਰੀ ਪ੍ਰਸੰਨ ਹੋਏ। ਇਸ ਸ਼ਬਦ ਦੇ ਉੱਪਰ ਪਚਾਰੇ ਦੇ ਪ੍ਰੋਫੈਸਰਾਂ ਨੂੰ ਤੇ ਪ੍ਰਿੰਸੀਪਲਾਂ ਦੇ ਕਾਲਜ ਦੇ ਇੱਕ ਮੁੰਡਿਆਂ ਚ ਇੱਕ ਸਵਾਲ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਤਾਂ ਗੱਦੀ ਦੇ ਮਾਲਕ ਹੀ ਨਹੀਂ ਸੀ ਤੇ ਗੁਰੂ ਬਣੇ ਤੋਂ ਬਿਨਾਂ ਬਾਣੀ ਜਿਹੜੀ ਹੈ ਉਹ ਗੁਰਮਤ ਵਿੱਚ ਜੋੜ ਨਹੀਂ ਸਮਝੇ ਜਾਂਦੀ ਰਚਨਾ ਕਿਸੇ ਦੀ ਜਿਹੜੇ ਗੁਰੂ ਧਰਮ ਸਭੇ ਕਾਮਨਾ ਕੀਤੀ ਹੋਵੇ ਤੇ ਇਹ ਸਤਿਗੁਰੂ ਸੱਤੇ ਪਾਤਸ਼ਾਹ ਨੇ ਗੁਰੂ ਬਣੇ ਤੋਂ ਬਗੈਰ ਕਿਵੇਂ ਗੁਰਬਾਣੀ ਰੱਖ ਦਿੱਤੀ। ਉਹ ਵਿਚਾਰੇ ਫਸ ਗਏ। ਖਾਲਸਾ ਦੇ ਸਾਰਿਆਂ ਨੂੰ ਸ਼ਬਦ ਵਾਸਤੇ ਸਾਫ਼ ਧਾਰ ਰਿਹਾ ਕਿ ਸਿੱਖਿਆ ਕਿੱਥੇ ਕਰਨੀ ਚਾਹੀਦੀ ਹੈ। ਉਹਨਾਂ ਪ੍ਰੋਫੈਸਰਾਂ ਨੂੰ ਕਹਿ ਕੇ ਪ੍ਰਿੰਸੀਪਲਾਂ ਨੂੰ ਇਹ ਨਹੀਂ ਪਤਾ ਕਿ ਸ਼ਬਦ ਦੀ ਸੰਪੂਰਨਤਾ ਕਿੱਥੇ ਹੋਈ ਹੈ। ਇਹ ਸਾਰਾ ਸ਼ਬਦ ਗਾਉਂਦਾ ਪੜੋ ਪਹਿਲੀਆਂ ਤਿੰਨ ਪੌੜੀਆਂ ਦੇ ਵਿੱਚ ਨਾਨਕ ਅੱਖਰ ਨਹੀਂ ਹੁੰਦਾ ਗਾ। ਤਾਂ ਪਤਕਾਰ ਦੇ ਰੂਪ ਵਿੱਚ ਲਿਖੀ ਹੈ ਗੁਰਬਾਣੀ ਤੇ ਜਿਹੜਾ ਨਾਨਕ ਪੜ ਪਾਇਆ ਹੈ ਤੇ ਗੁਰੂ ਅਰਜਨ ਦੇਵ ਨੇ ਚੌਥੇ ਪਾਤਸ਼ਾਹ ਦੇ ਕਹਿਣ ਤੋਂ ਗੁਰੂ ਦੀ ਗੋਲ ਵਿੱਚ ਬੈਠ ਕੇ ਉਚਾਰਿਆ ਹੈ। ਸਤਿਗੁਰੂ ਨੇ ਵਚਨ ਕੀਤਾ ਕਿ ਸ਼ਬਦ ਪੂਰਾ ਕਰ ਦਿਓ ਤੇ ਚੌਥੇ ਪਾਤਸ਼ਾਹ ਨੇ ਗੋਲ ਵਿੱਚ ਬਿਠਾ ਕੇ ਕਹਿ ਦਿੱਤਾ ਸ਼ਬਦ ਪੂਰਾ ਕਰ ਦਿਓ ਤੇ ਨਾਨਕ ਅੱਖਰ ਉੱਥੇ ਪਾਇਆ ਹੈ। ਉਹ ਕਹਿੰਦਾ ਕਿ ਨਾਨਕ ਅੱਖਰ ਦਾ ਪੰਜਵੇਂ ਪਾਤਸ਼ਾਹ ਨੂੰ ਤੀਰ ਸਾਰਤੀ। ਜਦੋਂ ਆਪਾਂ ਚੌਥੇ ਪਾਤਸ਼ਾਹ ਤਾਂ ਪਿਤਾ ਇੱਕ ਗੁਰੂ ਹੈ ਤੇ ਕੋਲੋਂ ਕਹਿ ਰਹੇ ਕਿ ਤੁਸੀਂ ਇਹ ਸ਼ਬਦ ਪੂਰਾ ਕਰੋ ਤੇ ਸ਼ਬਦ ਤਾਂ ਹੀ ਪੂਰਾ ਹੋਣਾ ਸੀ ਜੇ ਸ਼ਬਦ ਵਿੱਚ ਨਾਨਕ ਅੱਖਰ ਹੋਣਾ ਸੀ। ਪਰ ਇਸ ਵਾਸਤੇ ਖਾਲਸਾ ਜੀ ਤੇ ਪੰਜਵੇਂ ਪਾਤਸ਼ਾਹ ਦੀ ਗੁਰਬਾਣੀ ਹੈ ਕਿਸੇ ਵੀ ਪੜ੍ਹੇ ਲਿਖੇ ਨਾਸਕ ਦੇ ਕਹਿਣ ਪਰ ਸ਼ਬਦ ਤੇ ਕਦੇ ਸ਼ੱਕ ਨਹੀਂ ਕਰਨਗੇ। ਜਿਹੜਾ ਕਰੇਗਾ ਗੁਰੂ ਦਾ ਦੇਹ ਨਾਲ ਹੋਵੇਗਾ ਆਪਣੇ ਬੇਮੁਖਤਾ ਭਾਈ ਇੰਤਜ਼ਾਰ ਕਰੇਗਾ। ਪਰ ਜਿਹਨਾਂ ਨੇ ਨਾਮ ਨੂੰ ਮੰਨਿਆ ਹੈ ਉਹਨਾਂ ਨੇ ਗਲਤ ਪਾਈ ਮਹਿੰਦਾ ਕਸਮ ਕਰਕੇ ਦੱਸੇ ਨਹੀਂ ਜਾ ਸਕਦੇ ਗੇ। ਭਾਈ ਜੀਵਨ ਦੀ ਸਮੇਂ ਹਨ ਸਤਿਗੁਰਾ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਇਹਨਾਂ ਨੂੰ ਕਾਲ ਘਰਾਣ ਤੇ ਪਛਾਣ ਵਾਲ ਭੇਜਿਆ ਗਿਆ ਪ੍ਰਚਾਰ ਕਰਨ ਵਾਸਤੇ। ਬਾਬਾ ਆਪ ਜੀ ਦੇ ਪੁੱਤਰ ਸਨ ਭਾਈ ਭਗਤੂ ਜੀ, ਭਾਈ ਭਗਤ ਦੇ ਪੁੱਤਰ ਸਨ ਜੀਵਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਏ ਸਾਹਿਬ ਜੀ ਦੁਆਰ ਵਿੱਚ ਬੈਠੇ ਹਨ। ਇੱਕ ਬਾਹਮਣ ਸੀ, ਬਾਹਮਣ ਦਾ ਮੁੰਡਾ ਮਰ ਗਿਆ। ਉਹਨੇ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਰੋਂਦਾ ਹੈ, ਉੱਚੀ ਉੱਚੀ ਤਾਹਾਂ ਮਾਰਦਾ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਪ੍ਰੇਮੀਆਂ ਨੂੰ ਕਹੋ ਆਪਣੇ ਪੁੱਤਰ ਨੂੰ ਚੁੱਕ ਕੇ ਲੈ ਜਾਵੇ ਤੇ ਅਰਦਾਸ ਨਾ ਕਰੇ। ਤਾਂ ਉੱਚੀ ਉੱਚੀ ਰੋਣ ਲੱਗਿਆ, ਕਹਿੰਦੇ ਨਹੀਂ ਤਾਂ ਤੁਹਾਡੇ ਦਰਵਾਜ਼ੇ ਤੇ ਮਰਾਂਗੇ, ਜਾ ਇਹਨੂੰ ਜਿਉਂਦਾ ਕਰੋ, ਆਪ ਸ਼ਕਤੀ ਵਾਲੇ ਹੋ, ਗੁਰੂ ਹੋ, ਜੰਮਣ ਵਾਸਤੇ ਮਾਰਨਾ ਤੇ ਆਪ ਜੀ ਦੇ ਹੱਥ ਵਿੱਚ ਹੈ। ਮਹਾਰਾਜ ਕਹੇ ਭਾਈ ਕਿਸਮ ਦੇ ਉੱਤੇ ਸਰੀਰ ਬਣਾਂਗੇ ਰੱਬ ਦੇ, ਦੁਨੀਆਂ ਤਾਂ ਜੰਮਦੀ ਮਰਦੀ ਰਹੀ ਹੈ। ਸਿੱਖਾਂ ਨੇ ਜਿਹੜੇ ਮਸੰਦ ਸਨ ਉਹਨਾਂ ਨੇ ਬਹੁਤ ਹੱਥ ਕੀਤਾ। ਮਹਾਰਾਜ ਦੇ ਰਾਤ ਵਿੱਚ ਆ ਕੇ ਜਿਹੜਾ ਸਤਿਗੁਰੂ ਹਰਿਮੰਦਰ ਸਾਹਿਬ ਜੀ ਕਹਿਣ ਲੱਗੇ, ਚੰਗਾ ਭਾਈ ਜੀ ਉਹਨਾਂ ਹੱਥ ਕਰਦੇ ਹਾਂ ਤਾਂ ਤੁਹਾਡੇ ਤੋਂ ਕੋਈ ਉੱਠੋ, ਆਪਣੇ ਸਵਾਸ ਇਸ ਬ੍ਰਾਹਮਣ ਦੇ ਮੁੰਡੇ ਦੇ ਸਾਹ ਦੇਵੋ, ਬੱਚੇ ਨੂੰ ਜਿਉਂਦਾ ਕਰ ਦਿੰਦੇ ਹਾਂ। ਸਾਰੇ ਨੀਵੀਆਂ ਪਾ ਕੇ ਬਹਿ ਗਏ, ਮਰਨ ਨੂੰ ਕੌਣ ਤਿਆਰ ਹੋ ਰਹੇ, ਚੁੱਪ ਕਰਕੇ ਬੈਠੇ ਹੈ। ਦੋ ਤਿੰਨ ਦੇ ਰਾਹ ਬਚਨ ਕਹੇ, ਕੋਈ ਨੀ ਉੱਠਦਾ ਗਾ। ਜਿਹੜੇ ਸਾਹਮਣੇ ਬੈਠੇ ਸੀ ਉਹ ਝਾਤਰੇ ਨੇ ਸਾਹਮਣੇ ਕਿਤੇ ਗੁਰੂ ਸਾਹਿਬ ਮੇਰੇ ਵੱਲ ਇਸ਼ਾਰਾ ਕਰਦੇ ਹੋ। ਭਾਈ ਜੀਵਨ ਜੀ ਪਿਛਲੇ ਪਾਸੇ ਨਾਲ ਬੈਠੇ ਸੀ, ਜਦੋਂ ਉਹਨਾਂ ਨੇ ਚਾਰ ਕੀਤਾ ਕਿ ਤੀਜੀ ਵੇਰ ਵੀ ਕਹਿਣ ਤੋਂ ਕੋਈ ਨੀ ਉੱਠਿਆ ਕਿ ਠੀਕ ਨਹੀਂ, ਪਿਛਲੇ ਪਾਸੇ ਚਿਸਕ ਗਏ। ਬਾਹਰ ਜਾ ਕੇ ਇਸ਼ਨਾਨ ਕਰਕੇ ਖਾਲਸਾ ਦੇ ਪਾਠ ਨਿਤਨੇਮ ਕਰਕੇ ਚਾਰ ਦਾ ਮੂੰਹ ਚ ਲੈ ਕੇ ਤੇ ਸਵਾਸ ਛੱਡ ਗਏ। ਜਦੋਂ ਬਾਹਮਣ ਦਾ ਪੁੱਤਰ ਜਿਉਂਦਾ ਹੋਇਆ, ਮਹਾਰਾਜ ਕਹਿੰਦੇ ਭਾਈ ਤੇ ਕਿਹੜੇ ਸਾਡੇ ਗੁਰਸਿੱਖ ਨੇ ਸਾਡੇ ਪੁੱਤਰ ਨੂੰ ਤੇ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਸਮਾਨ ਦਿੱਤੇ, ਪਤਾ ਲੈ ਕੇ ਆਓ। ਇੱਕ ਕੋਲੇ ਸਿੱਖ ਬੈਠਾ ਸੀ, ਉਹਨੇ ਬੇਨਤੀ ਕੀਤੀ ਸਤਿਗੁਰੂ ਜੀ ਭਾਈ ਜੀਵਨ ਵੀ ਇੱਥੇ ਨਹੀਂ। ਉਸ ਵੇਲੇ ਮਹਾਰਾਜ ਕਹਿੰਦੇ ਜਦ ਪਤਾ ਲਿਆ, ਜਦੋਂ ਜਾ ਕੇ ਵੇਖਿਆ ਤਾਂ ਉਸ ਵੇਲੇ ਭਾਈ ਜੀਵਨ ਦੇ ਪਰਲੋਕ ਸੁਧਾਰ ਚੁੱਕੇ ਸਨ। ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੱਚਖੰਡ ਭਾਈ ਜੀਵਨ ਵੀ ਚਲੇ ਗਏ ਹਨ। ਸੁਣ ਕੇ ਮਹਾਰਾਜ ਨੇ ਬੜਾ ਚੇਤੇ ਕੀਤਾ, ਬੜਾ ਕੱਟੜ ਗੁਰਸਿੱਖ ਸੀ, ਨਿਤ ਨੇਮੀ ਸੀ। ਮਹਾਰਾਜ ਨੇ ਫਿਰ ਪੂਜਾ ਵਾਲੇ ਮਸੰਦਾਂ ਨੂੰ ਕਰਾਉਣ ਲੱਗਿਆ, ਇੰਨਾ ਪੂਜਾ ਪਿਤਾ ਖਾ ਲਈ ਹੈ, ਇੰਨਾ ਹੱਥ ਕੀਤਾ ਹੈ, ਇੱਕ ਬ੍ਰਾਹਮਣ ਦਾ ਮੁੰਡਾ ਜਿਉਂਦਾ ਕਰਨ ਵਾਸਤੇ ਸਾਡਾ ਇਹੋ ਜਿਹਾ ਜੋਸ਼ ਤੇ ਲਹਿਤ ਪੁੱਤਰ ਗੁਰਸਿੱਖ ਤੂੰ ਤਾਂ ਉਸ ਦੀ ਚੜ੍ਹਾਈ ਕਰਵਾ ਦਿੱਤੀ ਹੈ। ਸਾਰਿਆਂ ਨੇ ਮਾਫ਼ੀ ਮੰਗੇ, ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਭਾਰੀ ਮਾਰ ਦਿੱਤੇ ਸੀ ਮੇਰੇ ਮੰਤ ਨੂੰ, ਤਾਂ ਗੁਰੂ ਕੇ ਪਿਆਰ ਹੈ ਜਿਹੜਾ ਸਤਿਗੁਰ ਦਾ ਹੁਕਮ ਮੰਨਦਾ ਉਹਨਾਂ ਦੀ ਗਲਤ ਕਹੀ ਨਾ ਜਾਏ, ਉਹਨਾਂ ਦੀ ਮਰਜ਼ਾਰਾ ਕਹੀ ਨਹੀਂ ਜਾ ਸਕਦੇ, ਸਰੀਰ ਦੇ ਪ੍ਰਵਾਹ ਨਹੀਂ ਕਰਦੇ, ਪਰ ਗੁਰੂ ਸਾਹਿਬ ਦਾ ਬਚਨ ਪੂਰਿਆ ਕਰਨ ਵਾਸਤੇ ਆਪਣੇ ਘਰ ਦੀ ਬਾਰੀ ਲਾ ਦਿੰਦੇ ਹਨ। ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਵਾਲਿਆਂ ਦੇ ਕੋਈ ਗੁਰਮੁਖਾਂ ਦੀ ਰੀਤੀ ਮਰਜ਼ਾਰਾ ਤੇ ਗਿਆਨ ਅਵਸਥਾ ਦਾ ਕੋਈ ਕਥਨ ਕਰੇ ਤੇ ਕਹੇ ਕਿ ਮੈਂ ਨਿਰਮਲ ਸਾਹਿਬ ਸਮਗਰ ਰੂਪ ਵਿੱਚ ਕਹਿ ਦੇਵਾਂਗਾ ਤਾਂ ਮਹਾਰਾਜ ਨੇ ਪਿੱਛਾ ਕੀਤਾ ਹੈ। ਪਿੱਛੇ ਨੂੰ ਪਾਤਸ਼ਾਹ ਪ੍ਰਾਪਤ ਕਰਨਾ ਪਵੇਗਾ ਕਿਉਂਕਿ ਪੂਰਾ ਨਹੀਂ ਕਹਿ ਸਕੇਗਾ। ਜੇ ਕੋਈ ਕਹੇ ਕਿ ਮੈਂ ਪਰਮੇਸ਼ਰ ਦੇ ਨਾਮ ਦਾ ਮੰਨਣ ਪੂਰਾ ਕਦਮ ਕਰਦੇ ਹਨ ਉਹ ਵੀ ਨਹੀਂ ਕਹਿ ਸਕਦਾ, ਫਿਰ ਸਾਕਸ਼ਾਤਕਾਰ ਤੇ ਕਰਨਾ ਪੈਂਦਾ ਹੈ। ਜਦੋਂ ਸਿੱਧਾ ਨੂੰ ਉੱਥੇ ਉੱਤਰ ਦਿੱਤਾ ਸਿੱਧਾ ਨੇ ਕਿਹਾ ਸੱਚੇ ਪਾਤਸ਼ਾਹ ਜੇ ਜਵਾਨੀ ਕੋਈ ਸਵਾਲ ਨਾ ਆਵੇ ਤੇ ਲਿਖ ਪੂਰਾ ਉੱਤਰ ਕੱਢ ਲਈਦਾ, ਪਰ ਰੱਬ ਲਿਖਣ ਵਿੱਚ ਆ ਜਾਂਦਾ ਹੋਣਾ ਜਾਂ ਮੰਨਣ ਵਾਲਿਆਂ ਦਾ ਜਿਹੜਾ ਵਿਚਾਰ ਹੈ ਉਹ ਵੀ ਲਿਖਣ ਵਿੱਚ ਪੂਰੀ ਆ ਸਕੇਗੀ। ਸੋਚੇ ਮਹਾਰਾਜ ਅਗਲੇ ਪੰਕਤੀ ਕਿਉਂ ਕਹਿੰਦੇ ਹਨ,
ਕਾਗਜ ਕਲਮ ਨਾ
ਲਿਖਣਾ ਮੰਨਣ ਵਾਲੇ ਨੇ ਲਿਖਣਾ ਹੈ, ਉਹ ਲਿਖਣ ਵਾਸਤੇ ਕਾਗਜ ਕਲਮ ਨਾ ਲਿਖਣ ਵਾਲ ਨਾ ਤਾਂ ਕਾਗਜ ਹੈ ਨਾ ਕਲਮ ਹੈ ਤੇ ਨਾ ਲਿਖਣ ਵਾਲਾ ਕੋਈ ਲਿਖਾਰੀ ਹੈ। ਜੇ ਸਾਰੇ ਧਰਤੇ ਕਾਗਜ ਬਣਾ ਦਈਏ ਤੇ ਜਿਤਨੇ ਬਨਸਪਤੀ ਹੈ ਕਲਮਾਂ ਬਣਾ ਦਈਏ, ਤਾਂ ਖਾਲਸਾ ਜੀ ਜਿਤਨੇ ਸਮੁੰਦਰ ਹਨ ਇਹ ਸਿਆਹੀ ਬਣਾ ਦਈਏ ਤੇ ਤਾਂ ਵੀ ਪਰਮੇਸ਼ਰ ਦੇ ਮੰਨਣ ਕਰਨ ਵਾਲੀ ਮਿਹਨਤ ਨਹੀਂ ਕੀਤੀ ਜਾ ਸਕਦੀ। ਕਲੇਰ ਸਾਫ ਸਮੁੰਦਰ ਮਾਸਰਾ ਕਲਮ ਕਰਾ ਮੰਗਵਾਏ ਬਸ ਦਾ ਕਾਗਜ ਜਾ ਕਰ ਹਰ ਜਸ ਲਿਖਣ ਨਾ ਜਾਏ, ਹਰੇ ਦਾ ਜਸ ਲਿਖ ਕੇ ਵਿਚਾਰਿਆ ਜਾ ਸਕਦਾ ਗਾ। ਇਸ ਵਾਸਤੇ ਨੇ ਮੰਨਣ ਵਾਲੇ ਹੈ ਉਹਨਾਂ ਦੀ ਮਿਹਨਤ ਵਿਅਕਤੀ ਮਿਹਨਤ ਹੈ, ਜਾਂ ਤਾਂ ਸਤਿਗੁਰੂ ਜਾਣਦਾ ਤੇ ਜਾਂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਆਪ ਜਾਣਦੇ ਹਨ। ਹਿਰਦੇ ਰੂਪੀ ਕਾਗਜ ਤੇ ਵੀ ਜੀਵ ਰੂਪ ਲਿਖਾਰੇ ਕੁਰਤੀ ਰੂਪ ਕਰਮ ਨਾਲ ਮੰਨਣ ਦੀ ਮਿਹਨਤ ਨੂੰ ਨਹੀਂ ਲਿਖ ਸਕਦੇ ਹਨ। ਵਿਚਾਰ ਮੰਨ ਕਰਨ ਵਾਲਿਆਂ ਦਾ ਜਿਹੜਾ ਆਨੰਦ ਦਾ ਵਿਚਾਰ ਹੈ ਉਹ ਗਿਣਤੀ ਬੈਠ ਕੇ ਕਰਨਾ ਚਾਹੇ ਤੇ ਕੋਈ ਵੀ ਲਿਖ ਨਹੀਂ ਸਕਦਾ ਗਾ। ਕਾਗਜ ਹਾਲਤ ਤੇ ਮੰਨੇ ਕਾਗਜ ਹੈ ਕਰਨ ਵਿਚਾਰ ਮਹਾਰਾਜ ਕਹਿ ਜੋ ਸਿੱਧਾ ਜੋ ਸੱਤ ਸੰਗ ਤੇ ਜਾ ਕੇ ਬੈਠਦੇ ਹਨ ਪੁਸਤ ਪਾਉਂਦੇ ਹਨ ਜਿਨ੍ਹਾਂ ਦੀਆਂ ਵਾਸ਼ਨਾ ਅੰਦਰੋਂ ਬਹਿ ਗਈਆਂ ਰੁੜ ਗਈਆਂ ਹਨ ਜਾਂ ਚਿੱਤ ਗਈਆਂ ਹਨ ਅਭਾਵ ਹੋ ਗਈਆਂ ਹਨ, ਜਿਨ੍ਹਾਂ ਨੇ ਹੰਕਾਰ ਕਰਿਆ ਹੈ ਉਹਨਾਂ ਦੇ ਵਾਸਨਾ ਲੈ ਹੋਈ ਹੈ ਤੇ ਜਿਨ੍ਹਾਂ ਦਾ ਚਿੱਤ ਬਹਿ ਗਿਆ ਕਿਸ਼ਤ ਪੜ ਗਿਆ ਸੰਕਲਪ ਨਹੀਂ ਚਾਹੁੰਦਾ ਉਹ ਸੰਗਤ ਚ ਮਿਲ ਕੇ ਮਨ ਦਾ ਵਿਚਾਰ ਕਰਦਾ ਪਰਮੇਸ਼ਰ ਦੇ ਪਿਆਰੇ
ਐਸਾ ਨਾਮ ਨਿਰੰਜਨ
ਐਸਾ ਭਾਈ ਪਰਮੇਸ਼ਰ ਦਾ ਨਾਮ ਹੈ ਨਿਰੰਜਨ ਹੋਏ ਜਪਣ ਵਾਲੇ ਉਹਦਾ ਰੂਪ ਹੀ ਹੋ ਜਾਂਦੇ ਹਨ, ਮਾਇਆ ਕਾਲਖ ਤੋਂ ਰਹਿਤ ਹੋ ਜਾਂਦੇ ਹਨ। ਜੇ ਕੋ ਮਨ ਜਾਣੇ ਮਨ ਕੋਏ ਜੇ ਮਨ ਵਿੱਚ ਜਾਣਨਾ ਚਾਹੇ ਤੇ ਮੈਂ ਪਰਮੇਸ਼ਰ ਦੇ ਮੰਨਣ ਕਰਕੇ ਫਿਰ ਸਰੂਪ ਲਿਖਾ ਏ ਜਦੋਂ ਕੋਈ ਜਾਣ ਸਕਦਾ ਜੇ ਕੋਈ ਜਾਣੇ ਮਨ ਵਿੱਚ ਖਿਆਲ ਕਰੇ ਕਿ ਮੈਂ ਵਾਹਿਗੁਰੂ ਨੂੰ ਜਾਣਨਾ ਹੈ ਤੇ ਫਿਰ ਪਹਿਲਾਂ ਮੰਨਣ ਕਰੇ, ਜਿਹੜਾ ਮੰਨਣ ਕਰੇਗਾ ਉਹ ਸਰੂਪ ਦੇ ਤਾਂ ਕੋਈ ਗੁਰਮੁਖ ਜਾਣ ਸਕਦਾ ਹੈ। ਜੇ ਕੋਈ ਮਨ ਜਾਣਾ ਨਾ ਕੋਏ ਜੇ ਕੋਈ ਮਨ ਆਉਣਾ ਸ਼੍ਰੋਮਣੀ ਦਾ ਸ਼੍ਰੋਮਣੀ ਪਰਮੇਸ਼ਰ ਨੂੰ ਜਾਣਨਾ ਚਾਹੇ ਤਾਂ ਗੁਰਾਂ ਦੇ ਮਨ ਮੰਤਰ ਨੂੰ ਮੰਨਣ ਕਰੇ ਯਕੀਨ ਕਰੇ ਕਿ ਵਾਹਿਗੁਰੂ ਮੰਤਰ ਠੀਕ ਹੈ ਉਹ ਕੋਈ ਗੁਰਮੁਖ ਜਾਣ ਸਕਦਾ ਹੈ ਹੋਰ ਨਹੀਂ ਕੋਈ ਜਾਣ ਸਕਦਾ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਖਿਆਲ ਮੁਤਾਬਕ ਅਰਥ ਕੀਤੇ ਹਨ ਉਸ ਬਾਰੇ ਤੁਹਾਨੂੰ ਦੇਖ ਸਕਦੇ ਬਣ ਕੇ
ਜੇ ਕੋ ਮਨ ਜਾਣੇ ਮਨ ਕੋ
ਜੇ ਪਹਿਲੇ ਤੁਹਾਨੂੰ ਕਿ ਸੁਪਨ ਮੰਨੇ ਕਿ ਜਦ ਕਹੀ ਨਾ ਜਾਏ ਜਿਹੜਾ ਮੰਨਣਾ ਪਰਮੇਸ਼ਰ ਦੇ ਨਾਮ ਨੂੰ ਉਹਦੀ ਗਲਤ ਮਰਜ਼ਾਦਾ ਤਹਿ ਨਹੀਂ ਦੱਸੀ ਜਾ ਸਕਦੀ। ਮੰਨੇ ਕੀ ਗਲਤ ਜਿਹੜਾ ਮੰਨੇ ਦਾ ਅੱਖਰ ਹੈ ਉਹਦੇ ਮੰਨੇ ਦੇ ਪੁੱਤਰ ਜਿਹੜੇ ਨਾਮ ਲੱਗੀ ਹੋਈ ਹੈ ਉਹਦੇ ਵਿੱਚ ਕਿਹੜੀ ਨਿਕਲ ਆਵੇਗੀ ਉਹ ਮਰਜ਼ਾ ਹੋਵੇਗਾ ਮੰਨੇ ਮਨ ਏਕ ਕੀ ਗਲਤ ਕਹੀ ਨਾ ਜਾਏ ਅੱਗੇ ਆ ਕੱਕਾ ਤੇ ਕੱਕਾ ਪਹਿਲਾਂ ਪਿਆ ਹੋਇਆ ਇਹਦੀ ਲਾ ਵਿੱਚੋਂ ਗੁਰੂ ਕੇ ਪਿਆਰਿਓ ਬਣ ਜਾਣਾ ਹੈ ਮੰਨੇ ਕੀ ਗਲਤ ਕਹੀ ਨਾ ਜਾਏ ਕਿਹੜੀ ਨਿਕਲੇਗੀ ਤੇ ਕੱਕਾ ਪਹਿਲਾਂ ਉਹ ਏਕ ਬਣ ਗਿਆ ਏਕੀ ਅੱਖਰ ਹੋ ਗਿਆ ਤੇ ਜਿਹੜੇ ਇੱਕ ਵਾਹਿਗੁਰੂ ਨੂੰ ਮੰਨਦੇ ਹਨ ਜਿਹੜੇ ਇੱਕ ਵਾਹਿਗੁਰੂ ਦਾ ਮੰਨਣ ਕਰਦੇ ਹਨ ਉਹ ਗੁਰਮੁਖ ਗਲਤ ਮੁਕਤ ਹੋ ਜਾਂਦੇ ਹੈ ਉਹਨਾਂ ਦੇ ਕਲਿਆਣ ਹੋ ਜਾਂਦੇ। ਮੰਨੇ ਕੀ ਗਲਤ ਕਹੀ ਨਾ ਜਾਏ ਮਨ ਏਕੀ ਗਲਤ ਕਹੀ ਨਾ ਜਾਏ ਜਿਹਨਾਂ ਨੇ ਮੰਨਣਾ ਕਿਤਨਾ ਏਕੀ ਇੱਕ ਓਂਕਾਰ ਵਾਹਿਗੁਰੂ ਨੂੰ ਉਹਨਾਂ ਦੀ ਗਲਤ ਕਲਿਆਣ ਹੋ ਜਾਂਦੀ ਹੈ ਮੁਲਕ ਹੋ ਜਾਂਦੀ ਹੈ ਤੇ ਕਹੀ ਨਾ ਜਾਏ ਉਹ ਜੂਨਾਂ ਵਿੱਚ ਵੀ ਕਿੱਥੇ ਜਾਂਦੇ ਨਾ ਕੁੱਤੇ ਬਿੱਲੇ ਬਣਨਾ ਪੈਂਦਾ ਨਾ ਡੰਗਰਾਂ ਦੀ ਜੂਨ ਚ ਪੈਣਾ ਪੈਂਦਾ ਉਹ ਮੁਲਕ ਹੋ ਜਾਂਦੇ ਪਰਮੇਸ਼ਰ ਦੇ ਪਿਆਰੇ ਤੇ ਗਲਤ ਗਿਆਨ ਦਾ ਕੋਈ ਕਤਲ ਨਹੀਂ ਉਹਨਾਂ ਦਾ ਕੀਤਾ ਜਾਂਦਾ ਗਲਤ ਨਾਮ ਹੈ ਕੈਵਲ ਮੁਕਤੀ ਦਾ ਉਹ ਕੈਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਉਂ ਜਲ ਮਗਲ ਆਏ ਖਟਾਨਾ ਜਿਉਂ ਜੋਤੀ ਸਭ ਜੋ ਸਮਾਨਾ ਮਿਲ ਗਿਆ ਗਗਨ ਪਾਏ ਵਿਕਰਾਮ ਨਾਨਕ ਪ੍ਰਭ ਕੈ ਪਰ ਪ੍ਰਵਾਨ ਇਸ ਤਰ੍ਹਾਂ ਉਸ ਪਰਮੇਸ਼ਰ ਵਿੱਚ ਲਗਨੀਆਂ ਹੋ ਜਾਂਦੇ ਹਨ ਤੇ ਕਹੀ ਨਾ ਜਾਏ ਵਾਸ਼ਨਾ ਕਰਕੇ ਕਈ ਕਿਸੇ ਥਾਂ ਵੀ ਹੋ ਜਾਂਦੇ ਸਰੀਰ ਹੋ ਜਾਵੇ ਵਾਸ਼ਨਾ ਕਰਕੇ ਸਵਰਗ ਲੋਕ ਬ੍ਰਹਮ ਲੋਕ ਪਤਾਲ ਲੋਕ ਆਸ਼ਰੇ ਇਹਨਾਂ ਵਿੱਚ ਪਰਮੇਸ਼ਰ ਦੇ ਪਿਆਰੇ ਨਹੀਂ ਜਾਂਦੇ ਜੇ ਤੋਂ ਕਹੇ ਪਿੱਛੇ ਪਛਤਾਏ ਜੇ ਤੋਂ ਕਹੇ ਇਸ ਵਿੱਚ ਜਿਹੜੀ ਜੱਜੇ ਦੀ ਲਾਉਣ ਰਾਤੀ ਅਰਥ ਕੀਤਾ ਸੀ ਜੱਜੇ ਦੀ ਲਾਉਣ ਦੇ ਵਿੱਚੋਂ ਖਾਲਸਾ ਜੀ ਕੀ ਅੱਖਰ ਨਿਕਲੇਗਾ ਉਹ ਇਸ ਬਣ ਜਾਵੇਗਾ ਜੇ ਏਕ ਜਿਹੜਾ ਕੱਤੇ ਨੂੰ ਹੋੜਾ ਕੋਲਦਾ ਕੋਲੇ ਵਿੱਚ ਨਿਕਲਿਆ ਕੂੜਾ ਉਹ ਬਣ ਜਾਵੇਗਾ ਓਕ ਤੇ ਇਸ ਤਰ੍ਹਾਂ ਨੇ ਕਿਹਾ ਜੇ ਤੋਂ ਕਹੇ ਪਿੱਛੇ ਪਛਤਾਏ ਕਿ ਜਿਹੜੇ ਏਕ ਇੱਕ ਓਅੰਕਾਰ ਦੇ ਓਕਰਾਮ ਦਾ ਘਰ ਦਾ ਘਰ ਤੋਂ ਰਹਿਣਾ ਸਰੂਪ ਜਿਹੜੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦੇ ਆ ਇੱਕ ਓਅੰਕਾਰ ਨੂੰ ਮੰਨ ਕੇ ਸਭ ਪਿੱਛੇ ਪਛਤਾਏ ਉਹਨਾਂ ਨੇ ਵਾਸਨਾ ਉਹ ਪਿਛਲੇ ਦੇ ਪਛਤਾਵੇ ਸਾਰੇ ਪਿੱਛੇ ਪੈ ਜਾਂਦੇ ਕੋਈ ਕਿਸੇ ਪ੍ਰਕਾਰ ਦਾ